ਨਾਨਕ ਜੀ ਕਾ ਇਹ ਆਧਾਰ ਏ ਜੀਵ ਦਾ ਇਹੀ ਆਸਰਾ ਹੈ। ਉੱਤਮ ਸਲੋਕ ਸਾਧ ਕੇ ਬਚਨ ਸਾਧ ਸਤਿਗੁਰੂ ਜੀ ਦੇ ਜਿਹੜੇ ਸਲੋਕ ਨੇ 24 ਅਸ਼ਟਪਦੀਆਂ ਸਮੇਤ ਗੁਰਬਾਣੀ ਸਾਰੀ, ਇਹ ਸਾਰਿਆਂ ਨਾਲੋਂ ਉੱਤਮ ਸਲੋਕ ਉਚਾਰਨ ਕੀਤੇ ਹਨ ਸ੍ਰੇਸ਼ਟ। ਅਮਲੀਕ ਲਾਲ ਇਹ ਰਤਨ, ਇਹ ਜਿਹੜੇ ਸਲੋਕ ਨੇ ਬਾਣੀ ਹੈ ਅਮੋਲਕ, ਲਾਲ ਹੀਰੇ ਰਤਨ ਮੋਤੀ ਜਵਾਹਰਾਤ ਸਾਰਾ ਕੁਝ ਇਹ ਸਾਡੇ ਸਲੋਕ ਹੀ ਨੇ। ਜਿਵੇਂ ਮਾਤਾ ਗੰਗਾ ਜੀ ਨੇ ਕਿਹਾ ਸੀ, ਆ ਕੇ ਰੁੱਸ ਕੇ ਜੇ ਪੈ ਗਏ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਤੁਸੀਂ ਅੱਜ ਇਸ ਤਰ੍ਹਾਂ ਉਦਾਸ ਜੇ ਬੈਠੇ ਹੋ, ਲੰਮੇ ਪਏ ਹੋ। ਕਹਿੰਦੇ ਅੱਜ ਮੈਂ ਤਰਨ ਤਾਰਨ ਸਾਹਿਬ ਗਈ ਇਸ਼ਨਾਨ ਕਰਨ ਸਹੇਲੀਆਂ ਨਾਲ ਰੱਥ ਵਿੱਚ ਬਹਿ ਕੇ, ਮੈਨੂੰ ਬੜੇ ਸਹੇਲੀਆਂ ਨੇ ਇਸ ਗੱਲੋਂ ਤਾਨੇ ਮਾਰੇ ਕਿ ਆਪ ਕੋਈ ਗਹਿਣਾ ਮੈਨੂੰ ਪਾਉਣ ਨਹੀਂ ਦਿੰਦੇ। ਹੁਣ ਰਾਹ 'ਚੋਂ ਕਹਿ ਸਾਰੀਆਂ ਦੇ ਗਹਿਣੇ ਪਾਏ ਹੋਏ ਸੀ, ਤਾਂ ਉਹ ਕਹਿੰਦੀਆਂ ਵੀ ਤੁਸੀਂ ਇੰਨਾ ਤੁਹਾਡੇ ਕੋਲ ਆਉਂਦਾ ਹੈ, ਇੰਨਾ ਸੋਨਾ ਸਭ ਕੁਛ ਹੈ, ਵੀ ਉਹ ਪਿਰਥੀ ਦੇ ਘਰ ਵਾਲੀ ਕਰਮਾਂ ਬੜੇ ਗਹਿਣੇ ਪਾ ਕੇ ਰੱਖਦੀ, ਸਾਈ ਧੱਜ ਕੇ ਰਹਿੰਦੀ ਹੈ, ਤੁਸੀਂ ਕੋਈ ਗਹਿਣਾ ਹੀ ਨਹੀਂ ਪਾਉਂਦੇ ਹੋ। ਤਾਂ ਮਹਾਰਾਜ ਮੈਨੂੰ ਬੜੀ ਨਮੋਸ਼ੀ ਹੋਈ ਉੱਥੇ, ਬੜਾ ਮੇਰਾ ਦਿਲ ਟੁੱਟਿਆ ਵੀ ਕੀ ਕਹਿੰਦੇ ਲੋਕ ਵੀ ਇਹ ਗਹਿਣੇ ਹੀ ਨਹੀਂ ਪਾਉਂਦੇ। ਪੰਜਵੇਂ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਐਸਾ ਗਹਿਣਾ ਦੇਵਾਂਗਾ ਜਿਹੜਾ ਲੋਕ ਤੇ ਪ੍ਰਲੋਕ ਚ ਨਾਲ ਰਹੇਗਾ। ਇਹ ਗਹਿਣੇ ਜਿਹੜੇ ਲੋਕ ਪਾਉਂਦੇ, ਇਹ ਤਾਂ ਮਰਨ ਤੋਂ ਬਸ ਮਰਦਿਆਂ ਸਾਰੀ ਘਰ ਦੇ ਖਿੱਚ ਲੈਂਦੇ ਕਾਂਟੇ ਕੰਨਾਂ ਚੋਂ, ਚੈਨੀਆਂ ਤੋੜ ਲੈਂਦੇ ਨੇ, ਲੈ ਇਹਦੇ ਨਾਲ ਥੋੜੀ ਫੂਕਣੀਆਂ ਨੇ, ਹੁਣ ਇਹ ਤਾਂ ਗਿਆ, ਸ਼ਾਂਪਾਂ ਛੱਲੇ ਲਾਹ ਲੈਂਦੇ ਨੇ। ਭਗਤ ਕਬੀਰ ਜੀ ਕਹਿੰਦੇ ਲਈ ਲੰਗੋਟੀ ਤੋਰ, ਉਹ ਤੜਾਗੀ ਜੀ ਜਿਹਨੂੰ ਪਾਏ ਹੁੰਦੇ ਦੋ ਘੁੰਗਰੂ ਸੋਨੇ ਦੇ, ਉਹ ਵੀ ਤੋੜ ਲੈਂਦੇ ਨੇ, ਕਹਿੰਦੇ ਇਹ ਕਿਉਂ ਸਾੜਨਾ ਨਾਲ ਪਈ। ਮਹਾਰਾਜ ਕਹਿੰਦੇ ਉਹ ਗਹਿਣੇ ਨਾਲ ਤਾਂ ਨਹੀਂ ਨਾ ਜਾਂਦੇ, ਕਹਿੰਦੇ ਹਾਂ ਜੀ, ਕਹਿੰਦੇ ਮੈਂ ਐਸਾ ਗਹਿਣਾ ਡੱਬੇ ਸਮੇਤ ਦੇਵਾਂਗਾ ਤੁਹਾਨੂੰ, ਉਹਦੇ ਵਿੱਚ ਹੀਰੇ ਮੋਤੀ ਜਵਾਹਰਾਤ ਰੱਖਾਂਗਾ। ਫਿਰ ਮਾਤਾ ਜੀ ਪ੍ਰਤੀ 52 ਅੱਖਰੀ ਬਾਣੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੀ। ਉਹਨੂੰ ਤਾਂਹੀਓ ਦੋ ਸਲੋਕ ਨੇ ਕਿ ਉੱਤੇ ਥੱਲੇ ਜਿਵੇਂ ਡੱਬੇ ਦੇ ਢੱਕਣ ਲੱਗਿਆ ਹੁੰਦਾ ਨਾ, ਉਹ ਢੱਕਣ ਲਾ ਕੇ ਸਲੋਕ ਤੇ ਪੌੜੀਆਂ ਦੇ ਹੀਰੇ ਮੋਤੀ ਰੱਖ ਦਿੱਤੇ, ਕਹਿੰਦੇ ਲਓ ਇਹ ਗਹਿਣਾ ਲੋਕ ਪ੍ਰਲੋਕ ਦਾ ਦਿੱਤਾ ਤੁਹਾਨੂੰ। ਇਸੇ ਪ੍ਰਕਾਰ ਇਹ ਸ੍ਰੀ ਸੁਖਮਨੀ ਸਾਹਿਬ ਲੋਕ ਪ੍ਰਲੋਕ ਦਾ ਗਹਿਣਾ ਹੈ ਸਾਡਾ ਅਮਲੀਕ ਲਾਲ ਏ ਰਤਨ। ਸੁਣਤ ਕਮਾਵਤ ਹੋਤ ਉਧਾਰ, ਜਿਹੜਾ ਸੁਣਦਾ ਹੈ, ਨਾਲ ਕਮਾਵਤ ਵੀ ਲਿਖਿਆ ਹੋਇਆ, ਜਿਹੜਾ ਫਿਰ ਕਮਾਉਂਦਾ ਹੈ, ਪੜ੍ਹ ਕੇ ਗੁਰਬਾਣੀ ਦੀ ਪੰਗਤੀ ਨੂੰ ਉਹਦੇ 'ਤੇ ਅਮਲ ਕਰਦਾ ਹੈ, ਆਪਣੇ ਜੀਵਨ ਨੂੰ ਉਸ ਤਰ੍ਹਾਂ ਹੀ ਬਤੀਤ ਕਰਦਾ ਹੈ, ਉਹਦਾ ਕਲਿਆਣ ਹੋ ਜਾਂਦਾ ਹੈ। ਗੱਲ ਬਾਣੀ ਨੂੰ ਕਮਾਉਣ ਦੇ ਉੱਤੇ ਹੈ ਸਾਰੀ। ਬਾਣੀ ਪੜ੍ਹਨ ਦਾ ਤਾਂ ਪਹਿਲਾ ਕੰਮ ਆ ਆਪਣਾ, ਇਹ ਤਾਂ ਚੰਗੀ ਗੱਲ ਹੈ ਬਾਣੀ ਪੜ੍ਹਨੀ, ਪਰ ਕਮਾਉਣਾ ਹੈ। ਜੇ ਕਮਾਉਂਦੇ ਨਹੀਂ ਫਿਰ ਤਾਂ ਭਾਵੇਂ ਜਿੰਨੇ ਸਾਲ ਮਰਜ਼ੀ ਪੜ੍ਹੀ ਜਾਓ, ਮਨ ਦੀ ਅਵਸਥਾ ਉੱਥੇ ਹੀ ਖੜੀ ਰਹਿਣੀ ਹੈ। ਮਨ ਦੀ ਅਵਸਥਾ ਅੱਗੇ ਤਾਂ ਵਧਣੀ ਹੈ ਜੇ ਆਪਾਂ ਬਾਣੀ ਨੂੰ ਕਮਾਉਣਾ ਸ਼ੁਰੂ ਕਰਦੇ ਹਾਂ। ਆਪ ਤਰੈ ਲੋਕ ਕਹਿ ਨਿਸਤਾਰ, ਫਿਰ ਇਹ ਜੀਵ ਆਪ ਤਰਦਾ ਹੈ, ਲੋਕਾਂ ਦਾ ਫਿਰ ਭਲਾ ਕਰਦਾ, ਨਿਸਪ੍ਰਪੰਚ ਸੰਸਾਰ ਤੋਂ ਤਾਰਦਾ ਹੈ ਲੋਕਾਂ ਨੂੰ। ਸਫਲ ਜੀਵਨ, ਉਹਦਾ ਆਪਣਾ ਜੀਵਨ ਸਫਲਾ ਭਾਈ, ਸਫਲਤਾ ਕਾ ਸੰਗ, ਇਹੋ ਜਿਹੇ ਗੁਰਮੁਖ ਦਾ ਸੰਗ ਕਰਨਾ ਵੀ ਸਫਲਾ ਹੈ। ਕਿਹਦਾ ਮਹਾਰਾਜ? ਜਾ ਕੈ ਮਨ ਲਾਗਾ ਹਰ ਰੰਗ, ਜਿਹਦੇ ਮਨ ਵਿੱਚ ਨਾਮ ਦਾ ਰੰਗ ਲੱਗ ਗਿਆ, ਇਹੋ ਜਿਹੀ ਸੰਗਤ ਕਰਿਆ ਕਰੋ, ਕੋਲ ਬੈਠਿਆ ਕਰੋ, ਕੋਈ ਨਾ ਕੋਈ ਦੱਸੂਗਾ ਹੀ, ਕੋਲ ਬੈਠੇ ਰਹੋ, ਕੋਈ ਨਾ ਕੋਈ ਬਚਨ ਉਹਨੇ ਚੰਗਾ ਹੀ ਕਰਨਾ, ਮਾੜਾ ਨਹੀਂ ਕਰਨਾ। ਦੁਨਿਆਵੀ ਬੰਦਾ ਭਾਵੇਂ ਘੰਟਾ ਚੁੱਪ ਬੈਠਾ ਰਹੇ ਜਾਂ ਘੰਟੇ ਬਾਅਦ ਬੋਲੋ, ਸਿਆਣਿਆਂ ਨੇ ਇੱਕ ਕਹਾਵਤ ਕਹੀ ਹੈ, ਕਹਿੰਦੇ ਮੁਰਦਾ ਬੋਲੋ ਖੱਫਣ ਪਾੜੂਗਾ। ਦੁਨਿਆਵੀ ਬੰਦਾ ਜੇ ਘੰਟਾ ਚੁੱਪ ਰਹਿ ਕੇ ਵੀ ਬੋਲਿਆ ਤਾਂ ਵੀ ਉਹ ਪੁੱਛੂਗਾ ਹੋਰ ਸੁਣਾਓ ਕੀ ਹਾਲ ਚਾਲ ਹੈ, ਕਾਰੋਬਾਰ ਕਿਵੇਂ ਹੈ। ਇਹ 24 ਘੰਟੇ 'ਚ ਇਹੀ ਬੋਲਦਾ ਰਹਿੰਦਾ ਹੈ, ਬੱਚਿਆਂ ਦਾ ਕੀ ਹਾਲ ਹੈ, ਨੌਕਰੀ ਕਿਵੇਂ ਚੱਲਦੀ ਹੈ। ਇਹਨੇ ਮਾਂ ਦੇ ਪੁੱਤ ਨੇ ਰੱਬ ਦੀ ਗੱਲ ਕਰਨੀ ਨਹੀਂ, ਇਹ ਜਦੋਂ ਕਰੂਗਾ ਮਾਇਆ ਦੀ ਗੱਲ, ਖਾਣ ਪੀਣ ਦੀ ਗੱਲ, ਵਿਸ਼ਿਆਂ ਦੀ ਗੱਲ, ਨਸ਼ਿਆਂ ਦੀ ਗੱਲ, ਚੱਜ ਦੀ ਗੱਲ ਕੋਈ ਨਹੀਂ ਕਰਦਾ। ਤਾਂ ਮਹਾਰਾਜ ਕਹਿੰਦੇ ਮੈਂ ਤੈਨੂੰ ਭਾਈ ਗੁਰਮੁਖਾ ਸਲਾਹ ਦਿੰਦਾ ਭਾਈ ਰੱਬ ਦੇ ਪਿਆਰਿਆਂ ਕੋਲ ਬੈਠਿਆ ਕਰ, ਘੱਟੋ ਘੱਟ ਤੈਨੂੰ ਕੋਈ ਜੱਜ ਦੀ ਗੱਲ ਤਾਂ ਸੁਣਾਉਣਗੇ, ਤੈਨੂੰ ਚੰਗੇ ਪਾਸੇ ਲਾਉਣਗੇ। ਜੈ ਜੈ ਸ਼ਬਦ, ਫਿਰ ਤੇਰਾ ਜੈ ਜੈ ਸ਼ਬਦ ਹੋਵੇਗਾ ਸਾਰੇ ਪਾਸੇ, ਉਸ ਬੰਦੇ ਦੀ ਜੈ ਜੈਕਾਰ ਹੋ ਜਾਂਦੀ ਹੈ। ਅਨਾਹਦ ਵਾਜੈ, ਇੱਕ ਰਸ ਫਿਰ ਤੇਰੇ ਅੰਦਰ ਜਿਹੜਾ ਅਨਹਦ ਸ਼ਬਦ ਚੱਲ ਪਏਗਾ। ਜਦੋਂ ਇੱਕ ਰਸ ਅਨਹਦ ਸ਼ਬਦ ਚੱਲਦਾ ਹੈ ਤਾਂ ਚਾਰੇ ਪਾਸੇ ਜੈ ਜੈਕਾਰ ਹੁੰਦੀ ਹੈ ਉਹ ਜੀਵ ਦੀ। ਸੁਣ ਸੁਣ ਅਨੰਦ ਕਰੇ ਪ੍ਰਭ ਗੱਜੈ। ਹੁਣ ਜਦੋਂ ਪ੍ਰਭੂ ਗੱਜਦਾ, ਗੱਜਾ ਦਾ ਅਰਥ ਹੁੰਦਾ ਪ੍ਰਗਟ ਹੋਣਾ, ਪ੍ਰਭੂ ਪ੍ਰਗਟ ਹੋ ਜਾਂਦੇ ਨੇ। ਇਹ ਅਨਹਦ ਸ਼ਬਦ ਨੂੰ ਸੁਣ ਸੁਣ ਕੇ ਆਨੰਦ ਧਾਰਨ ਕਰ ਲੈਂਦਾ, ਕਿਉਂਕਿ ਪਹਿਲਾਂ ਤਾਂ ਮੂੰਹ ਨਾਲ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਅੰਦਰੋਂ ਹੋਣ ਲੱਗ ਜਾਣਾ ਵਾਹਿਗੁਰੂ, ਫਿਰ ਬਸ ਸਿਰਫ ਧਿਆਨ ਦੇਣ ਦੀ ਲੋੜ ਹੈ। ਧਿਆਨ ਲਾ ਕੇ ਬੈਠੇ ਰਹਿਣਾ, ਉਹਨੂੰ ਸੁਣੀ ਜਾਣਾ, ਫਿਰ ਹੋਰ ਜ਼ਿਆਦਾ ਵੱਧ ਜਾਂਦਾ, ਫਿਰ ਹੋਰ ਜ਼ਿਆਦਾ ਵੱਧ ਜਾਂਦਾ, ਕਈ ਕੁਛ ਹੁੰਦਾ ਫਿਰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਅੰਦਰੋਂ ਪਰਮੇਸ਼ਰ ਪ੍ਰਗਟ ਹੋ ਜਾਂਦੇ ਨੇ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਮਹਾਂਤ ਮਹਾਨ ਜਿਹੜੇ ਨੇ ਵੱਡੇ ਪੁਰਸ਼ ਵੱਡੇ ਭਾਗਾਂ ਵਾਲੇ, ਉਹਨਾਂ ਦੇ ਮਸਤਕ ਤੇ ਪ੍ਰਗਟੇ ਗੋਪਾਲ ਪਰਮੇਸ਼ਰ ਪ੍ਰਗਟ ਹੋ ਜਾਂਦੇ ਨੇ, ਉਹਨਾਂ ਦੇ ਮਸਤਕ ਤੇ ਮਣੀ ਪ੍ਰਗਟ ਹੋ ਜਾਂਦੀ ਹੈ, ਉਹਨਾਂ ਦੇ ਮਸਤਕ ਦੇ ਉੱਤੇ ਨਾਮ ਦਾ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ। ਜਿਨ੍ਹਾਂ ਦੇ ਮਸਤਕ ਤੇ ਨਾਮ ਨਿਸ਼ਾਨ ਪ੍ਰਗਟ ਹੋਇਆ ਹੈ, ਨਾਨਕ ਉਧਰੇ ਤਿੰਨ ਕਹਿ ਸਾਥੇ, ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਮਿਲ ਕੇ ਫਿਰ ਸਾਰੇ ਹੀ ਜੀਵ ਤਰ ਗਏ ਨੇ। ਰੱਬ ਦੇ ਪਿਆਰਿਆਂ ਨਾਲ ਮਿਲ ਕੇ ਹਰੇਕ ਜੀਵ ਹੀ ਤਰ ਜਾਂਦਾ ਹੈ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਅਸੀਂ ਤਾਂ ਭਾਈ ਸ਼ਰਨ ਜੋਗ ਸੁਣ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਹਾਂ ਕਿ ਸਰਨ ਪਰੇ ਕੀ ਰਾਖਤਾ ਨਾਹੀਂ ਸਹਿਸਾਇਆ, ਕਿਰਪਾ ਕਰਕੇ ਫਿਰ ਆਪਣੇ ਵਿੱਚ ਆਪ ਹੀ ਮਿਲਾ ਲੈਂਦੇ ਨੇ। ਮਹਾਰਾਜ ਨੇ ਸਾਨੂੰ ਤਾਂ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਆਪ ਹੀ ਮਿਲਾ ਲਿਆ, ਅਸੀਂ ਤਾਂ ਸਰਨ ਜੋਗ ਸੁਣ ਕੇ ਸਰਨ ਵਿੱਚ ਆ ਗਏ ਹਾਂ। ਮਿਟ ਗਏ ਬੈਰ ਭਏ ਸਭ ਰੈਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਜਦੋਂ ਸਾਧ ਸੰਗ ਚ ਬਹਿ ਕੇ ਅੰਮ੍ਰਿਤ ਨਾਮ ਜਪਿਆ, ਸਤਿਗੁਰੂ ਕੋਲ ਬਹਿ ਕੇ ਨਾਮ ਜਪਿਆ, ਤਾਂ ਮਨ ਦੇ ਅੰਦਰੋਂ ਬੈਰ ਭਾਵਨਾ ਮੁੱਕ ਗਈ, ਸਾਰਿਆਂ ਦੀ ਚਰਨ ਧੂੜੀ ਬਣ ਗਏ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਸੇਵਕ ਦੀ ਸੇਵਾ ਜਦੋਂ ਪੂਰੀ ਹੋ ਗਈ, ਗੁਰਦੇਵ ਪਿਤਾ ਜੀ ਪ੍ਰਸੰਨ ਹੋ ਗਏ। ਸੇਵਕ ਦੀ ਸੇਵਾ ਇੱਕ ਸਮੇਂ ਪੂਰੀ ਹੋ ਜਾਂਦੀ ਆ ਕੇ, ਜਦੋਂ ਖੁਦ ਕਹਿੰਦੇ ਨੇ ਚੰਗਾ ਭਾਈ ਹੁਣ ਜਾ ਆਪਣੇ ਘਰ ਚਲਿਆ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਮਹਾਰਾਜ ਕੋਲ ਕਈ ਗੁਰਸਿੱਖ ਰਹੇ ਨੇ, ਸੇਵਾ ਪੂਰੀ ਹੋ ਗਈ ਭਾਈ ਤੇਰੀ ਹੁਣ। ਜਦੋਂ ਸੇਵਾ ਪੂਰੀ ਹੋ ਜਾਂਦੀ ਹੈ, ਗੁਰਦੇਵ ਜੀ ਪ੍ਰਸੰਨ ਹੋ ਜਾਂਦੇ ਨੇ। ਆਲ ਜੰਜਾਲ ਵਿਕਾਰ ਤੇ ਰਹਿਤੇ, ਆਲ ਜਿਹੜੇ ਘਰਾਂ ਦੇ ਜੰਜਾਲ ਨੇ, ਮਾਇਆ ਦੇ ਜੰਜਾਲ ਨੇ, ਜਿਹੜੇ ਵਿਕਾਰ ਨੇ, ਇਹਨਾਂ ਤੋਂ ਰਹਿ ਜਾਂਦਾ ਉਹ, ਮੁਕਤ ਹੋ ਜਾਂਦਾ। ਰਾਮ ਨਾਮ ਸੁਣ, ਪਹਿਲਾਂ ਰਾਮ ਦੇ ਨਾਮ ਨੂੰ ਬਾਹਰੋਂ ਸੁਣਦਾ ਹੈ ਗੁਰਾਂ ਤੋਂ, ਰਸਨਾ ਕਹਿਤੇ, ਫਿਰ ਆਪਣੀ ਰਸਨਾ ਨਾਂ ਨਾਲ ਕਹਿੰਦਾ ਵਾਹਿਗੁਰੂ, ਫਿਰ ਰਾਮ ਨਾਮ ਸੁਣ, ਫਿਰ ਉਹ ਆਪ ਹੀ ਕੰਨਾਂ ਨਾਲ ਸੁਣਦਾ ਉਹਨਾਂ ਨੂੰ, ਫਿਰ ਉਹਦੇ 'ਤੇ ਕਿਰਪਾ ਹੋ ਜਾਂਦੀ ਹੈ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਕਿਰਪਾ ਕਰਕੇ ਅਕਾਲ ਪੁਰਖ ਨੇ ਸਾਡੇ ਉੱਤੇ ਦਇਆ ਕੀਤੀ ਹੈ। ਨਾਨਕ ਨਿਭੇ ਖੇਪ ਹਮਾਰੀ, ਜਿਹੜੀ ਖੇਪ ਸੀ ਸਾਡੀ, ਪੂੰਜੀ ਲਿਆਂਦੀ ਸੀ, ਉਹ ਸਾਡੀ ਨਿਭ ਗਈ। ਜਿਵੇਂ ਕਿਸੇ ਦਾ ਸੌਦਾ ਵਿਕ ਜਾਏ ਅੱਛੇ ਭਾਅ, ਉਹ ਕਹਿੰਦਾ ਵੀ ਆਪਣਾ ਤਾਂ ਸੌਦਾ ਵਿਕ ਗਿਆ, ਬਹੁਤ ਫਾਇਦਾ ਹੋਇਆ। ਮਹਾਰਾਜ ਕਹਿੰਦੇ ਨੇ ਸਾਡੇ ਤਾਂ ਸਵਾਸਾਂ ਦੀ ਪੂੰਜੀ ਜਿਹੜੀ ਸੀ, ਸ਼ਰਧਾ ਦੀ ਪੂੰਜੀ ਸੀ ਜਿਹੜੀ, ਇਹ ਸਾਰੀ ਸਾਡੇ ਸੋਹਣੇ ਢੰਗ ਨਾਲ ਲੱਗ ਗਈ ਹੈ। ਇੱਕ ਇੱਕ ਸਵਾਸ ਸਫਲਾ ਹੋ ਗਿਆ ਸਾਡਾ, ਸਾਡੀ ਤਾਂ ਪੂੰਜੀ ਭਾਈ ਨਿਭ ਗਈ, ਸਾਡੀ ਤਾਂ ਖੇਪ ਨਿਭ ਗਈ। ਕਹਿੰਦੇ ਤੁਸੀਂ ਵੀ ਨਿਭਾ ਲਓ, ਤੁਸੀਂ ਵੀ ਮਿਹਨਤ ਕਰ ਲਓ, ਤੁਹਾਡੀ ਪੂੰਜੀ ਵੀ ਨਿਭ ਜਾਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਨਹੀਂ ਤਾਂ ਦੁਨੀਆ ਨੂੰ ਨਾਮ ਮਿੱਠਾ ਲੱਗਦਾ ਹੀ ਨਹੀਂ ਨਾਮ ਹਮੇਸ਼ਾ ਹਰੇਕ ਨੂੰ ਕੌੜਾ ਲੱਗਦਾ ਉਹਨਾਂ ਨੂੰ ਇਸ ਕਰਕੇ ਕੌੜਾ ਲੱਗਦਾ ਕਿ ਜਿਹਦੇ ਭਾਗਾਂ 'ਚ ਨਹੀਂ ਲਿਖਿਆ ਉਹਨੂੰ ਕੌੜਾ ਹੀ ਲੱਗਦਾ ਹੈ 23 ਸਲੋਕ ਸੰਪੂਰਨ ਕਰਕੇ 24ਵਾਂ ਸਲੋਕ ਚਾਰ ਪੌੜੀਆਂ ਸਰਵਣ ਕਰ ਚੁੱਕੇ ਹੈ ਸਵਾਉ ਮਹਾਰਾਜ ਸਲੋਕ ਜੋ ਫਰਮਾਉਂਦੇ ਨੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਹਾ ਪੰਜਵੀਂ ਪੌੜੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਹੇ ਸੰਤੋ ਮਿੱਤਰੋ ਰੱਬ ਦੇ ਪਿਆਰਿਓ ਸਾਧ ਸੰਗਤ ਜੀ ਪਰਮੇਸ਼ੁਰ ਦੀ ਉਸਤਤ ਕਰਿਆ ਕਰੋ ਕਿਸ ਤਰ੍ਹਾਂ ਸਾਵਧਾਨ ਹੋ ਕੇ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇਕਾਗਰ ਚੀਤ ਬਿਲਕੁਲ ਆਪਣੇ ਮਨ ਨੂੰ ਇਕਾਗਰ ਕਰਕੇ ਸਾਰੇ ਦਰਵਾਜ਼ੇ ਬੰਦ ਕਰਕੇ ਸੰਕਲਪਾਂ ਦੇ ਚਾਰੇ ਪਾਸਿਓਂ ਰਾਹ ਰੋਕ ਦਿਓ ਮਨ ਨੂੰ ਜਾਣ ਨਾ ਦਿਓ ਸਾਵਧਾਨ ਹੋ ਕੇ ਨਾਮ ਜਪੋ ਉਸਤਤ ਕਰੋ ਵਾਹਿਗੁਰੂ ਜੀ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਇਹ ਜਿਹੜੀ ਸੁਖ ਮਨੀ ਸੁੱਖਾਂ ਦੀ ਮਣੀ ਬਾਣੀ ਲਿਖੀ ਹੈ ਇਹਦੇ ਵਿੱਚ ਹੈ ਸਹਿਜ ਗਿਆਨ ਗੋਬਿੰਦ ਦੇ ਗੁਣ ਗੋਬਿੰਦ ਦਾ ਨਾਮ ਸੁਖਮਨੀ ਸਾਹਿਬ ਪੜ੍ਹਨ ਵਾਲਾ ਸਹਿਜੇ ਹੀ ਗੋਬਿੰਦ ਦੇ ਗੁਣ ਗਾਉਂਦਾ ਗੋਬਿੰਦ ਦਾ ਨਾਮ ਇਹਦੇ 'ਚ ਸੁਤੇ ਸਿੱਧੀ ਹੈ ਜਿਵੇਂ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸ ਇਹ ਜਿਹੜਾ ਪ੍ਰਭ ਅੱਖਰ ਲਿਖਿਆ ਹੋਇਆ ਹੈ ਇਹ ਪਰਮੇਸ਼ਰ ਦਾ ਨਾਮ ਜਪਾਇਆ ਹੈ ਫਿਰ ਹਰ ਸਿਮਰਨ ਕਰ ਭਗਤ ਪ੍ਰਗਟਾਏ ਇਹ ਵੀ ਕਹਿ ਸਕਦੇ ਕਿ ਸਿਮਰਨ ਕਰ ਭਗਤ ਪ੍ਰਗਟਾਏ ਸਿਮਰਨ ਲੱਗ ਬੇਦ ਉਪਾਏ ਪਰ ਜਿਹੜਾ ਹਰੀ ਅੱਖਰ ਲਿਖਿਆ ਹੋਇਆ ਇਹ ਨਾਲ ਨਾਮ ਜਪਾਇਆ ਹੋਇਆ ਹਰੇਕ ਪੰਗਤੀ ਵਿੱਚ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਕਿਸੇ ਢੰਗ ਨਾਲ ਜ਼ਰੂਰ ਆਉਂਦਾ ਜਿਵੇਂ ਇੱਥੇ ਹੀ ਆਇਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਜਦੋਂ ਪ੍ਰਭ ਕਿਹਾ ਤਾਂ ਉਹਦਾ ਨਾਮ ਆ ਗਿਆ ਸੁਖਮਨੀ ਸਹਿਜ ਫਿਰ ਗੋਬਿੰਦ ਗੋਬਿੰਦ ਵੀ ਉਹਦਾ ਨਾਮ ਆ ਗਿਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਮੈਂ ਤਰੀਕੇ ਨਾਲ ਸਹਿਜੇ ਹੀ ਗੋਬਿੰਦ ਦੇ ਨਾਮ ਨੂੰ ਜਪਾਇਆ ਹੈ ਗਿਆਨ ਬਖਸ਼ਿਆ ਹੈ ਜਿਸ ਮਨ ਬਸੈ ਸੋਹੋਤ ਨਿਧਾਨ ਜਿਹਦੇ ਮਨ ਵਿੱਚ ਇਹ ਬਾਣੀ ਬਸ ਜਾਂਦੀ ਹੈ ਇੱਕੋ ਹੀ ਗੱਲ ਹੈ ਨਾਮ ਬਾਣੀ ਇੱਕੋ ਹੀ ਸਰੂਪ ਹਨ ਸੋ ਮਹਾਰਾਜ ਕਹਿੰਦੇ ਇਹ ਜਿਹੜੀ ਸੁੱਖਾਂ ਦੀ ਮਣੀ ਬਾਣੀ ਹੈ ਜਿਹਨੇ ਹੌਲੀ ਹੌਲੀ ਪੜ੍ਹ ਕੇ ਇੱਕ ਇੱਕ ਪੰਗਤੀ ਦੇ ਉੱਤੇ ਵਿਸ਼ਵਾਸ ਕੀਤਾ ਅਮਲ ਕੀਤਾ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਬਾਣੀ ਵਸ ਗਈ ਨਾਮ ਵਸ ਗਿਆ ਉਹ ਨਿਧਾਨ ਖਜ਼ਾਨਾ ਬਣ ਜਾਂਦਾ ਆਪ ਹੀ ਉਹਨੂੰ ਹੁਣ ਹੋਰ ਕਿਤੋਂ ਮੰਗਣ ਦੀ ਲੋੜ ਨਹੀਂ ਉਹ ਖੁਦ ਹੀ ਖਜ਼ਾਨਾ ਰੂਪ ਹੈ ਉਹਦੇ ਕੋਲੋਂ ਦੁਨੀਆ ਆ ਕੇ ਮੰਗਦੀ ਹੈ ਪਹਿਲਾਂ ਵੀ ਸੁਣਾਇਆ ਸੀ ਆਪ ਜੀ ਨੂੰ ਕਿ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ, ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਆਰਾਮਪੁਰ ਖੇੜੇ ਵਾਲੇ, ਉਹਨਾਂ ਕੋਲ ਇੱਕ ਗਰੀਬ ਜੱਟ 2 ਕਿੱਲੇ ਪੈਲੀ ਹੈ ਜਿਹਦੀ ਜ਼ਮੀਨ ਹੈ, ਆ ਕੇ ਕਹਿਣ ਲੱਗਿਆ ਵੀ ਭੁੱਖੇ ਮਰ ਰਹੇ ਹਾਂ, ਬਹੁਤ ਔਖੀ ਜ਼ਿੰਦਗੀ ਨਿਕਲ ਰਹੀ ਹੈ, ਕੋਈ ਤਰੀਕਾ ਦੱਸੋ ਜਿਹਦਾ ਸਾਡੇ ਕੋਲ ਵੀ ਪਦਾਰਥ ਆਉਣ, ਸਾਨੂੰ ਵੀ ਲੋਕ ਮੰਨਣ। ਬੜਾ ਸਿੱਧੇ ਸੁਭਾਅ ਦਾ ਬੰਦਾ ਮਹਾਂਪੁਰਸ਼ ਕਹਿੰਦੇ, ਮੈਂ ਕਿਹੜਾ ਕੋਈ ਮੰਤਰ ਪੜ੍ਹਿਆ, ਮੈਂ ਵੀ ਬਾਣੀ ਪੜ੍ਹੀ, ਤੂੰ ਪੜ੍ਹ ਲੈ, ਬਾਣੀ ਜਿਹੜਾ ਮਰਜ਼ੀ ਪੜ੍ਹ ਲਓ, ਖੁੱਲ੍ਹੀ ਛੁੱਟੀ ਹੈ, ਕਿਸੇ ਨੂੰ ਰੁਕਾਵਟ ਤਾਂ ਹੈ ਹੀ ਨਹੀਂ। ਫਿਰ ਕਹਿੰਦੇ ਦੱਸੋ ਤਾਂ ਸਹੀ, ਕਹਿੰਦੇ 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨੇ ਆ ਤੂੰ, ਅੰਮ੍ਰਿਤ ਵੇਲੇ 5 ਘੰਟੇ ਲਾਉਣੇ ਆ, ਇਹ ਨਹੀਂ ਕਿ ਅੱਧੇ ਘੰਟੇ 'ਚ ਪਾਠ ਮੁਕਾ ਲਿਆ ਹੁਣ ਤੂੰ, ਕਿਉਂਕਿ ਉਹ ਬਾਬਾ ਜੀ ਹਮੇਸ਼ਾ ਹੌਲੀ ਬਾਣੀ ਪੜ੍ਹਨ ਨੂੰ ਕਹਿੰਦੇ ਨੇ। 5 ਘੰਟਿਆਂ 'ਚ ਬੜੇ ਪਿਆਰ ਨਾਲ ਪੰਗਤੀਆਂ ਬੋਲ ਬੋਲ ਕੇ ਪਾਠ ਕਰਨਾ ਤੂੰ। 5 ਸਾਲਾਂ ਬਾਅਦ ਉਸਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ, 5 ਸਾਲਾਂ ਬਾਅਦ ਉਹ ਮਹਾਤਮਾ ਬਣ ਗਿਆ, ਦੁਨੀਆ ਉਹਨੂੰ ਪੂਜਣ ਲੱਗ ਪਈ, ਪਦਾਰਥਾਂ ਦੇ ਢੇਰ ਲੱਗ ਗਏ। ਫਿਰ ਉਹਦਾ ਭਰਾ ਜਿਹੜਾ ਸੀ, ਉਹਦੀ ਪਤਨੀ ਕਹਿਣ ਲੱਗੀ ਵੀ ਤੇਰੇ ਨਾਲੋਂ ਵੱਡਾ ਜਿਹੜਾ ਹੈ ਉਹਦੇ ਕਿੰਨਾ ਉੱਚਾ ਬਣ ਗਿਆ, ਤੂੰ ਵੀ ਕੁਛ ਕਰ ਲੈ, ਵਿਹਲਾ ਬੈਠਾ ਰਹਿਣਾ। ਉਹ ਵੀ ਆ ਗਿਆ ਫਿਰ ਮਹਾਂਪੁਰਸ਼ਾਂ ਕੋਲ, ਮੈਨੂੰ ਵੀ ਕੁਛ ਬਣਾਓ ਜੀ, ਉਹਨੂੰ ਸੰਤ ਬਣਾ ਤਾ ਤੁਸੀਂ। ਕਹਿੰਦੇ ਮੈਂ ਤਾਂ ਨਹੀਂ ਬਣਾਇਆ ਕੁਛ, ਬਾਣੀ ਬਣਾਉਂਦੀ ਹਰੇਕ ਨੂੰ, ਤੂੰ ਪੜ੍ਹ ਲੈ 5 ਪਾਠ ਸੁਖਮਨੀ ਸਾਹਿਬ ਦੇ, ਤੂੰ ਕਰੀ ਜਾ ਰੋਜ਼। ਕਹਿੰਦੇ ਕਿੰਨਾ ਚਿਰ? ਕਹਿੰਦੇ ਉਹ ਕਿੰਨਾ ਚਿਰ ਲੱਗ ਗਿਆ? ਕਹਿੰਦੇ 5 ਸਾਲਾਂ 'ਚ ਪ੍ਰਕਾਸ਼ ਹੋਇਆ। ਕਹਿੰਦੇ ਤੂੰ ਵੀ ਕਰ ਲੈ। ਕਹਿੰਦੇ ਉਹਨੇ ਹੋਰ ਕਰੜੀ ਘਾਲਣਾ ਕੀਤੀ, ਉਹ ਪਿੰਡ ਦੇ ਵਿੱਚ ਜਿਹੜਾ ਪਾਣੀ ਵਾਲਾ ਛੱਪੜ ਜਿਹਾ ਬਣਿਆ ਹੁੰਦਾ ਉਹ 'ਚ ਖੜ੍ਹ ਜਿਆ ਕਰੇ ਗਲ ਗਲ ਪਾਣੀ 'ਚ, ਗਰਮੀ ਸਰਦੀ ਸਹਾਰੀ, ਸੁਖਮਨੀ ਸਾਹਿਬ ਦੇ 5 ਪਾਠ ਕਰਕੇ ਹੀ ਬਾਹਰ ਨਿਕਲਿਆ ਕਰੇ। ਹੁਣ 4 ਸਾਲਾਂ ਵਿੱਚ ਪ੍ਰਕਾਸ਼ ਹੋਇਆ, ਅਕਾਲ ਪੁਰਖ ਦਾ ਕਿਰਪਾ ਹੋ ਗਈ, ਦੋਨੋਂ ਹੀ ਸੰਤ ਬਣ ਗਏ ਉਹ। ਸੋ ਸਤਿਗੁਰੂ ਮਹਾਰਾਜ ਕਹਿੰਦੇ ਸਾਧ ਨਾਮ ਨਿਰਮਲਤਾ ਕੇ ਕਰਮ। ਇਹ ਬਾਣੀ ਸੁਤੇ ਸਿੱਧੀ ਬੰਦੇ ਨੂੰ ਸਾਧੂ ਸੁਭਾਅ ਬਣਾ ਦਿੰਦੀ ਹੈ, ਸੰਤ ਬਣਾ ਦਿੰਦੀ ਹੈ, ਮਹਾਤਮਾ ਬਣਾ ਦਿੰਦੀ ਹੈ। ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾਂ ਕਿ ਪੂਰਨ ਹੋਏ। ਸਾਰੀਆਂ ਇੱਛਾਵਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ, ਜਿੰਨੀਆਂ ਮਰਜ਼ੀ ਕਰ ਲਵੇ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਉਹ ਤਿੰਨਾਂ ਲੋਕਾਂ ਵਿੱਚ ਪ੍ਰਗਟ ਹੋ ਜਾਂਦਾ, ਪ੍ਰਧਾਨ ਪੁਰਖ ਕਹਿਲਾਉਂਦਾ। ਇੰਨੀ ਬਾਣੀ ਪੜ੍ਹਨ ਨਾਲ ਸੁਤੇ ਹੀ ਪ੍ਰਧਾਨ ਬਣ ਜਾਂਦਾ ਉਹ, ਸਾਰੇ ਲੋਕ ਉਹਦਾ ਮਾਣ ਆਦਰ ਸਤਿਕਾਰ ਕਰਨ ਲੱਗਦੇ ਨੇ। ਸਭ ਤੇ ਊਚ ਪਾਏ ਅਸਥਾਨ, ਸਾਰਿਆਂ ਨਾਲੋਂ ਉੱਚਾ ਥਾਂ ਜਿਹੜਾ ਸੱਚਖੰਡ ਹੈ ਉਹਦੀ ਪ੍ਰਾਪਤੀ ਕਰਦਾ, ਸਾਰਿਆਂ ਨਾਲੋਂ ਉੱਚਾ ਸਥਾਨ ਜੋ ਦਸਮ ਦੁਆਰ ਹੈ ਇਹਦੀ ਪ੍ਰਾਪਤੀ ਕਰਦਾ। ਬਹੁਰ ਨਾ ਹੋਵੇ ਆਵਨ ਜਾਨ, ਬਹੁੜੋ ਫਿਰ ਦੁਬਾਰਾ ਉਹਦਾ ਆਉਣਾ ਜਾਣਾ ਨਹੀਂ ਹੁੰਦਾ, ਜੰਮਣਾ ਮਰਨਾ ਨਹੀਂ ਹੈ। ਹਰ ਧਨ ਖਾਟ ਚੱਲੇ ਜਨ ਸੋਏ, ਹਰੀ ਨਾਮ ਧਨ ਨੂੰ ਖੱਟ ਕੇ ਕਮਾ ਕੇ ਲਾਭ ਲੈ ਕੇ ਉਹੀ ਜਨ ਜਾਂਦਾ, ਨਾਨਕ ਜਿਸੇ ਪ੍ਰਾਪਤ ਹੋਏ, ਜਿਹਨੂੰ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਕੋਲੋਂ ਇਹ ਦਾਤ ਮਿਲ ਜਾਂਦੀ ਹੈ ਉਹੀ ਪ੍ਰਾਪਤ ਕਰਕੇ ਸੰਸਾਰ ਵਿੱਚੋਂ ਜਾਂਦਾ ਹੈ। ਖੇਮ, ਖੇਮ ਹੁੰਦੀ ਹੈ ਕਲਿਆਣ, ਖੇਮ ਦਾ ਭਾਵ ਲੈਂਦੇ ਨੇ ਆਤਮਕ ਆਨੰਦ। ਕੁਸਲ ਖੇਮ ਪ੍ਰਭ ਧਾਰੇ, ਖੇਮ ਅਸਲ ਵਿੱਚ ਇਹ ਪੁਰਾਤਨ ਗ੍ਰੰਥਾਂ ਦੀ ਰੀਤੀ ਅਨੁਸਾਰ ਅਰਥ ਇਉਂ ਬਣਦਾ ਹੈ। ਅੱਜ ਕੱਲ੍ਹ ਫਿਰ ਇਹ ਅੱਖਰ ਜਿਹੜੇ ਬੋਲਦੇ ਆ ਨਾ, ਇਹ ਆਮ ਜੀਵਾਂ ਨੂੰ ਸਮਝ ਨਾ ਲੱਗਣ ਕਰਕੇ ਫਿਰ ਉਹ ਕੁਛ ਅਟਪਟਾ ਜਿਹਾ ਸਮਝਦੇ ਇਹਨਾਂ ਗੱਲਾਂ ਨੂੰ। ਖੇਮ ਦਾ ਭਾਵ ਹੈ ਆ ਪ੍ਰਾਪਤੀ ਦੀ ਪ੍ਰਾਪਤੀ ਅਤੇ ਪ੍ਰਾਪਤੀ ਦੀ ਰੱਖਿਆ। ਆ ਪ੍ਰਾਪਤੀ ਉਹ ਹੁੰਦੀ ਜਿਹੜੀ ਚੀਜ਼ ਪ੍ਰਾਪਤ ਕਰਨੀ ਬਹੁਤ ਕਠਿਨ ਹੋਵੇ, ਆ ਪ੍ਰਾਪਤੀ ਦੀ ਪ੍ਰਾਪਤੀ, ਜਿਹੜੀ ਚੀਜ਼ ਨਹੀਂ ਪ੍ਰਾਪਤ ਹੁੰਦੀ ਉਹਦੀ ਤਾਂ ਪ੍ਰਾਪਤੀ ਹੋ ਜਾਣੀ, ਅਤੇ ਫਿਰ ਪ੍ਰਾਪਤੀ ਹੋਈ ਚੀਜ਼ ਦਾ ਡਰ ਵੀ ਰਹਿੰਦਾ ਖੋ ਜਾਣ ਦਾ, ਫਿਰ ਉਹਦੀ ਰੱਖਿਆ, ਇਹਨੂੰ ਕਹਿੰਦੇ ਖੇਮ। ਸ਼ਾਂਤ, ਫਿਰ ਹਿਰਦੇ 'ਚ ਸ਼ਾਂਤੀ ਦਾ ਆਉਣਾ, ਟਿਕਾਓ ਦਾ ਬਣਨਾ, ਬੜਾ ਆਨੰਦ ਹੈ। ਇੱਕ ਸ਼ਾਂਤੀ ਜਿਹੜੀ ਹੈ ਉਹ ਤਾਂ ਹੇਮਕੁੰਡ ਸਾਹਿਬ ਵੀ ਹੈ, ਤੁਹਾਡੇ 'ਚ ਕੋਈ ਜਾਣਾ ਭਾਵੇਂ ਰਿਹਾ ਹੋਵੇ ਉੱਪਰ ਰਾਤ, ਉੱਥੇ ਰਾਤ ਰਹਿਣ ਨਹੀਂ ਦਿੰਦੇ ਕਿਸੇ ਨੂੰ। ਪਰ ਰੱਬ ਨੇ ਸਾਨੂੰ ਦੋ ਵਾਰੀ ਮੌਕਾ ਦਿੱਤਾ ਅਖੰਡ ਪਾਠ ਕਰਨ ਦਾ ਉੱਪਰ। ਸ੍ਰੀ ਹੇਮਕੁੰਡ ਸਾਹਿਬ ਅੱਧੀ ਰਾਤ 12 ਵਜੇ ਬਾਹਰ ਨਿਕਲ ਕੇ ਜੇ ਦੇਖੀਏ ਕੋਈ ਚੀਜ਼ ਨਹੀਂ ਬੋਲਦੀ ਕੋਈ ਵੀ। ਇੱਥੇ ਧਰਤੀ ਉੱਤੇ ਤਾਂ ਕੋਈ ਨਾ ਕੋਈ ਆਵਾਜ਼ ਆ, ਟਿੱਡੀਆਂ ਦੀ, ਬਿੰਡਿਆਂ ਦੀ, ਡੱਡੂਆਂ ਦੀ, ਕੁਛ ਨਾ ਕੁਛ ਤਾਂ ਆਉਂਦੀ ਹੁੰਦੀ ਨਾ, ਪਰ ਉੱਥੇ ਕੋਈ ਆਵਾਜ਼ ਹੀ ਨਹੀਂ ਹੈ। ਚਾਰੇ ਪਾਸੇ ਇੰਨੀ ਸ਼ਾਂਤੀ ਅਤੇ ਇੰਨੀ ਸ਼ੂਨ ਦਸ਼ਾ ਹੈ, ਉਹ ਵੀ ਓਰਿਜਨਲ ਸ਼ਾਂਤੀ ਨਹੀਂ ਹੈ। ਦੇਖ ਲਓ ਅਸਲ ਸ਼ਾਂਤੀ ਉਹ ਹੁੰਦੀ ਜਿਹੜੀ ਮਨ ਦੇ ਅੰਦਰ ਆਉਂਦੀ ਹੈ। ਸੋ ਮਹਾਰਾਜ ਕਹਿੰਦੇ ਜਦੋਂ ਹਿਰਦੇ 'ਚ ਨਾਮ ਦੀ ਸ਼ਾਂਤੀ ਆਉਂਦੀ ਹੈ ਤਾਂ ਉਦੋਂ ਠੰਡ ਪੈ ਜਾਂਦੀ ਹੈ ਸਰੀਰ ਵਿੱਚ, ਮਨ ਵਿੱਚ। ਆ ਜਿਹੜੇ ਟੱਪੂ ਟੱਪੂ ਕਰਦੇ ਨੇ, ਜਿਹੜੇ ਕਾਲੇ ਜਿਹੇ ਪਈ ਜਾਂਦੇ, ਸਭ ਖਤਮ ਹੋ ਜਾਂਦੀਆਂ ਕਹਾਣੀਆਂ। ਸ਼ਾਂਤ ਹੋ ਕੇ ਅਗਲੀ ਸਟੇਜ ਆਉਂਦੀ ਹੈ ਸਹਿਜ। ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜੋ। ਰਹੱਸ ਹੁੰਦਾ ਆਨੰਦ, ਬਹੁਤ ਭਾਰੀ ਆਨੰਦ। ਸ਼ਾਂਤੀ ਤੋਂ ਬਾਅਦ ਸਹਿਜ ਅਵਸਥਾ ਆਉਂਦੀ। ਕਿਉਂ ਕਾਲਾ ਪੈਂਦਾ? ਆਪੇ ਸਭ ਹੋ, ਫਿਰ ਆਪਣੇ ਗਲੋਂ ਸਾਰੀ ਗੱਲ ਲਾ ਕੇ ਰੱਬ 'ਤੇ ਗੱਲ ਪਾ ਤੀ। ਕਹਿੰਦਾ ਬਸ ਆਪੇ ਕਰੇਗਾ ਜੋ, ਕਿਉਂਕਿ ਸ਼ਾਂਤੀ ਇੰਨੀ ਦੇ ਦਿੰਦੇ ਪਰਮੇਸ਼ਰ। ਸ਼ਾਂਤੀ ਦੋ ਪ੍ਰਕਾਰ ਦੀ, ਇੱਕ ਮਾਇਆਵੀ ਸ਼ਾਂਤੀ ਹੈ, ਇੱਕ ਰੱਬੀ ਸ਼ਾਂਤੀ ਹੈ। ਮਾਇਆਵੀ ਸ਼ਾਂਤੀ ਭੰਗ ਹੋ ਜਾਂਦੀ, ਪਰ ਜੇ ਰੱਬੀ ਸ਼ਾਂਤੀ ਹੈ ਭੰਗ ਨਹੀਂ ਹੁੰਦੀ। ਰਿੱਧ ਨਵਨਿੱਧ, ਰਿੱਧੀਆਂ ਅਤੇ ਨੌਨਿੱਧੀਆਂ। ਰਿੱਧੀ ਹੁੰਦੀ ਅੰਨ ਦੀ ਤੋਟ ਨਾ ਆਉਣੀ, ਕੱਪੜੇ ਦੀ ਤੋਟ ਨਾ ਆਉਣੀ, ਪਦਾਰਥਾਂ ਦੀ ਤੋਟ ਨਾ ਆਉਣੀ। ਨਿੱਧੀਆਂ ਹੁੰਦੀਆਂ ਨੇ ਮਾਇਆ, ਹੀਰੇ ਮੋਤੀ ਜਵਾਹਰਾਤ, ਚਾਂਦੀ ਸੋਨਾ ਪੈਸਾ। ਬੁੱਧ ਸ੍ਰੇਸ਼ਟ ਆਤਮਕ ਵਿਸ਼ੈਣੀ ਬੁੱਧੀ, ਗਿਆਨ। ਉਹਦੇ ਹਿਰਦੇ 'ਚ ਰੱਬੀ ਗਿਆਨ ਪ੍ਰਗਟ ਹੋ ਜਾਂਦਾ। ਸਰਬ ਤਹ ਸਿੱਧ, ਸਾਰੀਆਂ ਚੀਜ਼ਾਂ ਉੱਥੇ ਸਿੱਧੀਆਂ ਸਾਰੀਆਂ ਖੜੀਆਂ ਹੋ ਜਾਂਦੀਆਂ ਆ ਕੇ। ਅਣਮਾ ਮਹਿਮਾ, ਲਗਮਾ ਗਰਮਾ, ਵੱਡੇ ਹੋਣਾ ਛੋਟੇ ਹੋਣਾ, ਉੜ ਜਾਣਾ ਦੂਰ ਦੀ ਗੱਲ ਸੁਣਨੀ, ਇਹ ਸਭ, ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪੜ੍ਹਨ ਨਾਲ ਹੀ ਮਿਲ ਜਾਂਦੀਆਂ ਜੇ ਕੋਈ ਚੰਗੀ ਤਰ੍ਹਾਂ ਪੜ੍ਹੇ। ਬਿਲਕੁਲ ਨਿਯਮ ਅਨੁਸਾਰ ਇੰਨੇ ਪਾਠ ਘੱਟੋ ਘੱਟ ਕਰਨੇ ਪੈਂਦੇ ਨੇ, 5। ਸਮਾਂ ਵੀ ਲੱਗਦਾ ਅਤੇ ਖਾਣਾ ਪੀਣਾ ਵੀ ਠੀਕ, ਕਮਾਈ ਵੀ ਠੀਕ ਹੋਵੇ ਤਾਂ, ਬਹੁਤ ਸਾਰੀਆਂ ਚੀਜ਼ਾਂ ਨਾਲ ਨਾਲ, ਅਤੇ ਬਾਣੀ ਵੀ ਸ਼ੁੱਧ ਹੋਵੇ। ਇਹਨਾਂ ਗੱਲਾਂ ਦਾ ਖਿਆਲ ਰੱਖਣਾ, ਫਿਰ ਦੋਸ਼ ਨਹੀਂ ਦੇਣਾ ਕਿ ਮੇਰਾ ਕੰਮ ਨਹੀਂ ਬਣਿਆ। ਸਾਰੀਆਂ ਚੀਜ਼ਾਂ ਬਿਲਕੁਲ ਠੀਕ ਹੋਣੀਆਂ ਚਾਹੀਦੀਆਂ। ਮਹਾਰਾਜ ਕਹਿੰਦੇ ਵਿੱਦਿਆ, ਉਸ ਬੰਦੇ ਨੂੰ 14 ਵਿੱਦਿਆ ਦਾ ਗਿਆਨ ਹੋ ਜਾਂਦਾ, ਬ੍ਰਹਮ ਗਿਆਨੀ ਨੂੰ ਸੋਤੇ ਸਿੱਧੀ ਹੁੰਦਾ। ਸੋ 14 ਵਿੱਦਿਆ ਨੇ ਕੁੱਲ ਦੁਨੀਆਂ ਦੀਆਂ, ਇੱਕ ਸਕੂਲ ਦੀ ਵਿੱਦਿਆ, ਆਮ ਪੜ੍ਹਾਈ, ਸੰਗੀਤ ਵਿੱਦਿਆ, ਤੈਰਾਕੀ ਦੀ ਵਿੱਦਿਆ, ਜੋਤਿਸ਼ ਵਿੱਦਿਆ, ਇਸੇ ਪ੍ਰਕਾਰ ਇਹ ਕੁੱਲ 14 ਹਨ ਸਾਰੀਆਂ। 14 ਵਿੱਦਿਆ ਉਸ ਬੰਦੇ ਦੇ ਕੋਲ ਹਾਜ਼ਰ ਰਹਿੰਦੀਆਂ ਨੇ ਹਰ ਵਕਤ। ਤਪ, ਸਾਰੇ ਪ੍ਰਕਾਰ ਦਾ ਤਪ, ਹਰ ਪ੍ਰਕਾਰ ਦਾ ਯੋਗ ਅਤੇ ਪ੍ਰਭੂ ਦਾ ਧਿਆਨ ਉਹਨੂੰ ਮਿਲ ਗਿਆ। ਤਪ ਯੋਗ ਕਰਕੇ ਜਿਹੜੀ ਚੀਜ਼ ਲੱਖਾਂ ਵਰਿਆਂ 'ਚ ਮਿਲਦੀ ਹੈ, ਕਰੋੜਾਂ ਵਰੇ ਲੱਗ ਜਾਣ ਭਾਵੇਂ, ਉਹ ਇਹਨੂੰ ਸੁਖਮਨੀ ਸਾਹਿਬ ਪੜ੍ਹਨ ਨਾਲ ਸੁੱਤੇ ਹੀ ਮਿਲ ਗਿਆ। ਗਿਆਨ ਸ੍ਰੇਸ਼ਟ, ਸ੍ਰੇਸ਼ਟ ਗਿਆਨ ਮਿਲ ਗਿਆ। ਇੱਕ ਤਾਂ ਗਿਆਨ ਹੈ ਸਧਾਰਨ ਜੀ, ਆਮ ਨੌਲੇਜ ਹੋ ਜਾਂਦੀ ਬੰਦੇ ਨੂੰ। ਇੱਕ ਹੁੰਦਾ ਸ੍ਰੇਸ਼ਟ ਬ੍ਰਹਮ ਗਿਆਨ, ਆਤਮਕ ਗਿਆਨ। ਉੱਤਮ ਇਸ਼ਨਾਨ, ਸਾਰਿਆਂ ਨਾਲੋਂ ਸ੍ਰੇਸ਼ਟ ਉੱਤਮ ਇਸ਼ਨਾਨ ਦਾ ਫਲ, ਸਾਰੇ ਤੀਰਥਾਂ ਦਾ ਫਲ, ਸਾਰੇ ਇਸ਼ਨਾਨਾਂ ਦਾ ਫਲ ਗੁਰਬਾਣੀ ਨੇ ਦੇ ਦੇਣਾ। ਚਾਰ ਪਦਾਰਥ, ਧਰਮ ਅਰਥ ਕਾਮ ਮੋਖ, ਚਾਰੇ ਪਦਾਰਥ ਉਹਨੂੰ ਮਿਲ ਜਾਣਗੇ। ਕਮਲ ਪ੍ਰਗਾਸ, ਹਿਰਦਾ ਕਮਲ ਅੰਦਰ ਪ੍ਰਕਾਸ਼ ਹੋ ਜਾਂਦਾ। ਕਾਹਦੇ ਨਾਲ ਜੀ? ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ। ਸਭ ਕਹਿ ਮੱਧ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਸਗਲ ਤੇ ਉਦਾਸ, ਸਾਰਿਆਂ ਵਿੱਚ ਉਦਾਸ ਹੈ ਕਿ ਵੈਰਾਗੀ ਰਹਿੰਦਾ ਹੈ, ਰਹਿੰਦਾ ਦੁਨੀਆਂ 'ਚ ਪਰ ਰਹਿੰਦਾ ਨਿਰਲੇਪ ਹੈ, ਸੁੰਦਰ ਉਹਦਾ ਰੂਪ ਸੁੰਦਰ ਹੋ ਜਾਂਦਾ, ਸੋਹਣਾ ਬਣ ਜਾਂਦਾ, ਚਤੁਰ ਉਹ ਸਾਰੇ ਪਾਸੇ ਦਾ ਗਿਆਤਾ ਹੋ ਜਾਂਦਾ, ਚਤੁਰ ਜਿਹਨੂੰ ਗਿਆਨ ਹੋ ਜਾਵੇ, ਚਤੁਰ ਜਿਹਨੂੰ ਇਹ ਪਤਾ ਲੱਗ ਜਾਵੇ ਕਿ ਸ੍ਰਿਸ਼ਟੀ ਨਾਸਵੰਤ ਹੈ, ਪਰਮੇਸ਼ਰ ਸੱਚਾ ਹੈ, ਤੱਤ ਕਾ ਬੇਤਾ, ਉਹ ਸਾਰਿਆਂ ਨਾਲੋਂ ਉੱਚਾ ਬ੍ਰਹਮ ਗਿਆਨ ਜਿਹੜਾ ਮਿਲ ਜਾਂਦਾ, ਇਹੀ ਤੱਤ ਦਾ ਬੇਤਾ, ਤੱਤ ਦਾ ਜਾਣਨ ਵਾਲਾ, ਪਰਮੇਸ਼ਰ ਦੇ ਜਾਣਨ ਵਾਲਾ ਬਣ ਗਿਆ, ਸਮਦਰਸੀ ਉਹ ਸਮਦਰਸੀ ਮਹਾਂਪੁਰਸ਼ ਬਣ ਜਾਂਦਾ, ਹਰੇਕ ਵਿੱਚ ਹੀ ਪਰਮਾਤਮਾ ਨੂੰ ਦੇਖਣਾ, ਏਕ ਦ੍ਰਿਸ਼ਟਤਾ, ਇੱਕ ਨੂੰ ਹੀ ਦੇਖਦਾ, ਸਮਬਿਰਤੀ ਸਮਦ੍ਰਿਸ਼ਟੀ ਹੋ ਜਾਂਦਾ। ਇਹ ਫਲ ਤਿਸ ਜਾਨਕ ਹੈ ਮੁੱਖ ਭਨੇ, ਇਹ ਭਨੇ ਤੋਂ ਭਾਵ ਉਚਾਰਨ ਕੀਤੇ ਨੇ ਉਸ ਜਨ ਦੇ ਮੁੱਖ ਵਿੱਚ ਇਹ ਫਲ ਨੇ, ਭਾਵ ਉਸ ਜਨ ਨੂੰ ਇਹ ਫਲ ਮਿਲਦੇ ਨੇ, ਉਸ ਜਨ ਦੇ ਮੂੰਹ ਨੂੰ ਇਹ ਫਲ ਮਿਲਦੇ ਨੇ। ਆਪਾਂ ਕਹਿੰਦੇ ਇਹ ਕੰਮ ਮੈਂ ਤੇਰੇ ਮੂੰਹ ਨੂੰ ਕਰਦਾ, ਨਹੀਂ ਇਹ ਬੰਦੇ ਦਾ ਕੰਮ ਨਹੀਂ ਮੈਂ ਕਰ, ਪਰ ਤੇਰੇ ਮੂੰਹ ਨੂੰ ਕਰਦਾ। ਪਰ ਮਹਾਰਾਜ ਕਹਿੰਦੇ ਇਹ ਫਲ ਤੇ ਜਨਕ ਹੈ ਮੁੱਖ ਭਨੇ, ਇਹ ਉਸ ਬੰਦੇ ਦੇ ਮੂੰਹ ਨੂੰ ਕਹਿੰਦੇ ਹਾਂ ਅਸੀਂ ਜਿਹੜਾ ਸੁਖਮਨੀ ਸਾਹਿਬ ਦੇ ਪੰਜ ਪਾਠ ਕਰਦਾ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਜਿਹੜੇ ਗੁਰੂ ਸਾਹਿਬ ਦੇ ਨਾਮ ਰੂਪੀ ਬਚਨ ਨੇ ਸੁਖਮਨੀ ਸਾਹਿਬ ਦੇ ਪੰਜਵੇਂ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਮਨ ਕਰਕੇ ਧਿਆਨ ਨਾਲ ਇਹ ਗੁਰਬਾਣੀ ਨੂੰ ਸੁਣਿਆ ਹੈ, ਪ੍ਰਵੇਸ਼ ਕਰਨਾ ਔਖਾ ਹੈ ਗੁਰਬਾਣੀ ਦੇ ਵਿੱਚ, ਫਿਰ ਤਾਂ ਆਨੰਦ ਹੀ ਆਨੰਦ ਹੈ। ਗੁਰਬਾਣੀ ਦੀ ਪੰਗਤੀ ਨੂੰ ਸੁਣ ਸੁਣ ਕੇ ਮੰਨਣਾ, ਇੱਕ ਇੱਕ ਪੰਗਤੀ ਦਾ ਆਸਰ ਕਰਨਾ, ਫਿਰ ਜਿਨ੍ਹਾਂ ਨੇ ਇਹਨੂੰ ਜਪਿਆ ਹੈ ਮੰਨਿਆ ਹੈ ਉਸ ਨੂੰ ਇਹ ਪਿੱਛੇ ਦੱਸੇ ਹੋਏ ਸਾਰੇ ਹੀ ਫਲ ਮਿਲਦੇ ਨੇ। ਇਹੋ ਨਿਧਾਨ ਜਪੈ ਮਨ ਕੋਏ, ਇਹ ਖਜ਼ਾਨਾ ਰੂਪ ਬਾਣੀ ਹੈ, ਇਹ ਨਾਮ ਖਜ਼ਾਨਾ ਹੈ, ਇਹ ਸੁਖਮਨੀ ਸਾਹਿਬ ਦਾ ਪਾਠ ਬਾਣੀ ਖਜ਼ਾਨਾ ਹੈ, ਕੋਈ ਵੀ ਜਪ ਲਏ। ਸਭ ਯੁੱਗ ਮਹਿ ਤਾਂ ਕੀ ਗਤ ਹੋਏ, ਸਾਰੇ ਯੁੱਗਾਂ ਵਿੱਚ ਉਹਦੀ ਕਲਿਆਣ ਹੋਵੇਗੀ। ਅੱਜ ਦਾ ਮਨੁੱਖ ਕਹਿੰਦਾ ਸਾਰੇ ਯੁੱਗਾਂ 'ਚ ਕਿਵੇਂ ਹੋਏਗੀ, ਹੁਣ ਤਾਂ ਕਲਯੁੱਗ ਆ ਗਿਆ, ਕਲਯੁੱਗ ਤੋਂ ਬਾਅਦ ਫਿਰ ਸਤਯੁੱਗ ਆਉਂਦਾ, ਫਿਰ ਆਉਣਾ, ਜਿਵੇਂ 6 ਰੁੱਤਾਂ ਬਦਲ ਬਦਲ ਕੇ ਆਉਂਦੀਆਂ, 4 ਯੁੱਗ ਵੀ ਘੁੰਮ ਘੁੰਮ ਕੇ ਆਉਂਦੇ ਰਹਿੰਦੇ ਆ, ਫਿਰ ਸਤਯੁੱਗ ਆਵੇਗਾ, ਤ੍ਰੇਤਾ ਦੁਆਪਰ, ਫਿਰ ਕਲਯੁੱਗ, ਇਹ ਘੁੰਮਦੇ ਹੀ ਰਹਿੰਦੇ ਨੇ। ਸਭ ਯੁੱਗ ਮਹਿ ਹੁਣ ਕਿਤੇ ਬਾਣੀ ਨੇ, ਇਹ ਥੋੜ੍ਹੀ ਗੁਰੂ ਗ੍ਰੰਥ ਸਾਹਿਬ ਨੇ ਫਿਰ ਹੋਣਾ ਹੀ ਨਹੀਂ, ਇਹ ਤਾਂ ਹੁਣ ਪੱਕੇ ਹੀ ਨੇ, ਬਸ ਜਦ ਤੱਕ ਸ੍ਰਿਸ਼ਟੀ ਹੈ ਮਹਾਰਾਜ ਇੱਥੇ ਰਹਿਣਗੇ ਔਰ ਯੁੱਗਾਂ ਯੁੱਗਾਂ ਤੱਕ ਲੋਕਾਂ ਦੀ ਕਲਿਆਣ ਕਰਨਗੇ। ਗੁਣ ਗੋਬਿੰਦ ਨਾਮ ਧੁਨ ਬਾਣੀ, ਇਹ ਜਿਹੜੀ ਬਾਣੀ ਦੀ ਧੁਨੀ ਹੈ ਨਾ, ਇਹ ਗੋਬਿੰਦ ਦਾ ਨਾਮ ਜਪਾਉਣ ਵਾਲੀ, ਗੁਣ ਜਪਾਉਣ ਵਾਲੀ, ਪਰਮੇਸ਼ਰ ਦੇ ਗੁਣ ਦੇਣ ਵਾਲੀ। ਸਿਮਰਤ ਸ਼ਾਸਤਰ ਵੇਦ ਬਖਾਣੀ, ਮੰਨ ਲਓ ਜਿਹਨੇ ਬਾਣੀ ਪੜ੍ਹ ਲਈ ਉਹਨੇ ਸਿਮਰਤੀਆਂ ਸ਼ਾਸਤਰ ਵੇਦ ਬਖਾਣੀ ਤੋਂ ਭਾਵ ਕਥਨ ਕਰ ਲਏ, ਸਾਰੇ ਹੀ ਪੜ੍ਹ ਲਏ, ਉਹਨੂੰ ਹੋਰ ਕੁਛ ਪੜ੍ਹਨ ਦੀ ਲੋੜ ਨਹੀਂ, ਸਿਮਰਤ ਸ਼ਾਸਤਰ ਵੇਦ ਬਖਾਣੀ। ਸੋ ਮਹਾਰਾਜ ਜਿਵੇਂ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਇਸੇ ਤਰ੍ਹਾਂ ਹੀ ਕਹਿੰਦੇ ਸਿਮਰਤ ਸ਼ਾਸਤਰ ਵੇਦ ਵੀ ਇਹ ਗੱਲ ਬਖਾਣੀ ਬਖਿਆਨ ਕਰਦੇ ਨੇ ਕਿ ਜਿਹੜਾ ਗੋਬਿੰਦ ਦਾ ਨਾਮ ਹੈ ਨਾ, ਗੋਬਿੰਦ ਦੇ ਗੁਣ ਗਾਉਣੇ ਨੇ, ਗੋਬਿੰਦ ਦੀ ਬਾਣੀ ਪੜ੍ਹਨੀ ਹੈ, ਇਹੀ ਸਭ ਤੋਂ ਸ੍ਰੇਸ਼ਠ ਹੈ। ਸਗਲ ਮਤਾਂਤ ਕੇਵਲ ਹਰ ਨਾਮ, ਮਤ ਆਂਤ ਸਾਰੇ ਮਤਾਂ ਦਾ ਅੰਤ, ਸਾਰੇ ਧਰਮਾਂ ਦਾ ਅੰਤ, ਸਾਰੇ ਧਰਮਾਂ ਦਾ ਨਿਚੋੜ। ਸਗਲ ਮਤਾਂਤ ਕੇਵਲ ਹਰ ਨਾਮ, ਸਾਰੇ ਧਰਮਾਂ ਦਾ ਨਿਚੋੜ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਮਹਾਰਾਜ ਕਹਿੰਦੇ ਇਹ ਸਾਰਾ ਨਿਚੋੜ ਦਿੱਤਾ ਤੁਹਾਨੂੰ, ਜਿਨ੍ਹਾਂ ਦੇ ਹਿਰਦੇ 'ਚ ਹਰੀ ਨਾਮ ਵਸ ਗਿਆ, ਗੋਬਿੰਦ ਭਗਤ ਕਹਿ ਮਨ ਵਿਸ਼ਰਾਮ, ਜਿਨ੍ਹਾਂ ਦੇ ਹਿਰਦੇ 'ਚ ਨਾਮ ਨੇ ਵਿਸ਼ਰਾਮ ਪਾਇਆ, ਨਾਮ ਟਿਕ ਗਿਆ ਹੈ, ਉਹਨਾਂ ਦੇ ਹਿਰਦੇ ਵਿੱਚ ਮਨ ਦੀ ਇਕਾਗਰਤਾ ਬਣ ਗਈ, ਕੋਟ ਅਪਰਾਧ ਸਾਧ ਸੰਗ ਮਿਟੈ, ਸਾਧ ਸੰਗਤ ਵਿੱਚ ਮਿਲਣੇ ਕਰਕੇ, ਗੁਰੂ ਦੀ ਸੰਗਤ ਕਰਕੇ ਕਰੋੜਾਂ ਕਰੋੜ ਅਪਰਾਧ ਮਿਟਦੇ ਨੇ। ਇਹਦਾ ਆਪਾਂ ਨੂੰ ਨਹੀਂ ਪਤਾ ਲੱਗਦਾ, ਇਹਦਾ ਪਰਮੇਸ਼ਰ ਨੂੰ ਪਤਾ ਹੈ ਕਿ ਇਹ ਰੋਜ਼ ਸੰਗਤ ਕਰਨ ਨਾਲ ਕਰੋੜਾਂ ਅਪਰਾਧ ਝੜਦੇ ਤੁਰੇ ਜਾ ਰਹੇ ਨੇ, ਮਾਫ ਹੋ ਜਾਂਦੇ ਨੇ ਸੰਗਤ ਚ ਆਉਣ ਨਾਲ। ਸੰਤ ਕਿਰਪਾ ਤੇ ਜਮ ਤੇ ਛੁੱਟੈ, ਸਤਿਗੁਰੂ ਦੀ ਕਿਰਪਾ ਨਾਲ ਫਿਰ ਜਮਦੂਤਾਂ ਤੋਂ ਵੀ ਛੁੱਟ ਜਾਂਦਾ ਇਨਸਾਨ। ਸੰਤ ਵੀ ਉਸੇ ਦਾ ਰੂਪ ਨੇ, ਸੰਤ ਮਹਾਤਮਾ ਵੀ ਉਹੀ ਕਿਰਪਾ ਕਰੀ ਜਾਂਦੇ ਨੇ, ਜਮਦੂਤਾਂ ਤੋਂ ਛੁਡਾ ਲੈਂਦੇ ਨੇ। ਉਹ ਪਰਮੇਸ਼ਰ ਦੀ ਫੌਜ ਹੈ ਸੰਤ ਮਹਾਤਮਾ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਜਿਹਦੇ ਮੱਥੇ ਉੱਤੇ ਇਹੋ ਜਿਹੇ ਸੋਹਣੇ ਪਰਮੇਸ਼ਰ ਨੇ ਕਰਮ ਪਾ ਦਿੱਤੇ ਨੇ, ਬਖਸ਼ਿਸ਼ ਪਾ ਦਿੱਤੀ ਹੈ। ਸਾਧ ਸਰਣ ਨਾਨਕ ਤੇ ਆਏ, ਉਹੀ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਜਿਹਦੇ ਮੱਥੇ ਉੱਤੇ ਕਰਮ ਲਿਖਿਆ ਹੋਇਆ। ਲਿਖੇ ਬਾਝੋਂ ਸੁਰਤ ਨਾਹੀਂ, ਲਿਖੇ ਤੋਂ ਬਿਨਾਂ ਨਹੀਂ ਆਉਂਦਾ, ਨਾ ਹੀ ਸੋਝੀ ਪੈਂਦੀ। ਮੱਥੇ 'ਤੇ ਲਿਖਿਆ ਹੋਇਆ ਆਪਣੇ ਆਪ ਹੀ ਚੱਲਿਆ ਆ ਰਿਹਾ, ਮੱਥੇ 'ਤੇ ਨਹੀਂ ਲਿਖਿਆ ਫਿਰ ਇੱਧਰ ਨੂੰ ਕੀ ਲੈਣ ਆਉਣਾ ਉਹਨੇ, ਇੱਧਰ ਨੂੰ ਮੂੰਹ ਹੀ ਨਹੀਂ ਕਰਦਾ, ਹੋਰ ਹੀ ਰਸਤੇ ਲੰਘ ਜਾਂਦਾ, ਸਾਹਮਣੇ ਲੰਘਦਾ। ਮਹਾਰਾਜ ਨੇ ਨਹੀਂ ਲਿਖਿਆ ਤੇ ਨਹੀਂ ਆਉਣਾ, ਆਪਣੇ ਲਿਖਿਆ ਆਪਾਂ ਆਏ। ਜਿੰਨੀ ਦੇਰ ਸੰਗਤ ਕਰਨੀ ਲਿਖੀ ਹੈ ਉਨੀ ਦੇਰ ਸੰਗਤ ਮਿਲਦੀ ਹੈ। ਕਈਆਂ ਦੇ ਮੱਥੇ 'ਤੇ ਲਿਖਿਆ ਇਹ ਜਿੱਥੇ ਮਰਜ਼ੀ ਰਹੇ ਇਹਨੂੰ ਸੰਗਤ ਜ਼ਰੂਰ ਮਿਲੇਗੀ, ਉਹਨੂੰ ਜਿੱਥੇ ਮਰਜ਼ੀ ਚਲਿਆ ਜਾਏ ਭਾਵੇਂ ਜੰਗਲ ਚਲੇ ਉੱਥੇ ਵੀ ਸੰਗਤ ਮਿਲੇਗੀ ਉਹਨੂੰ। ਉਹ ਜਿਹਦੇ ਮੱਥੇ 'ਤੇ ਸੰਗਤ ਲਿਖੀ ਹੈ ਉਹਨੂੰ ਮਿਲਣੀ ਮਿਲਣੀ ਹੈ, ਜਿਹਨੂੰ ਨਹੀਂ ਮਿਲਣੀ ਉਹਨੂੰ ਪਟਿਆਲੇ 'ਚ ਰਹਿ ਕੇ ਵੀ ਨਹੀਂ ਮਿਲਦੀ, ਉਹਨੂੰ ਅੰਮ੍ਰਿਤਸਰ ਵੀ ਨਹੀਂ ਮਿਲਦੀ, ਉਹ ਭਾਵੇਂ ਹਜ਼ੂਰ ਸਾਹਿਬ ਬੈਠਾ ਉੱਥੇ ਵੀ ਨਾਸਤਕ ਬਣਿਆ ਬੈਠਾ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਜਿਹੜਾ ਪਿਆਰ ਨਾਲ ਪ੍ਰੇਮ ਨਾਲ ਇਹ ਗੁਰਬਾਣੀ ਨੂੰ ਸੁਣਦਾ, ਲਾ ਕੇ ਪ੍ਰੀਤੀ ਜਿਹਦੇ ਮਨ ਵਿੱਚ ਬਸ ਜਾਂਦੀਆਂ ਨੇ ਤੁਕਾਂ, ਇੱਕ ਇੱਕ ਤੁਕ ਗੁਰਬਾਣੀ ਦੀ ਸੁਖਮਨੀ ਸਾਹਿਬ ਦੀ, ਤਿਸ ਜਾਨ ਆਵੈ ਹਰ ਪ੍ਰਭ ਚੀਤ, ਉਹ ਰੱਬ ਦੇ ਪਿਆਰੇ ਨੂੰ ਚਿੱਤ ਵਿੱਚ ਹਮੇਸ਼ਾ ਨਾਮ ਆਉਂਦਾ ਰਹਿੰਦਾ, ਵਾਹਿਗੁਰੂ ਵਾਹਿਗੁਰੂ ਦੇ ਹਿਰਦੇ 'ਚ ਆਪੇ ਹੋਈ ਜਾਂਦਾ। ਸੋ ਕੋਈ ਖੜਗਪੁਰ ਗਿਆ ਇੱਕ ਵਾਰ, ਉੱਥੇ ਕੋਈ ਪਰਿਵਾਰ ਇਹਨਾਂ ਕੋਲ ਠਹਿਰਿਆ ਜਾ ਕੇ। ਸੋ ਉਹਨਾਂ ਦੇ ਮਾਤਾ ਜੀ ਜਦੋਂ ਵਚਨ ਕਰਦੇ ਕੋਈ ਗੱਲਾਂ ਬਾਤਾਂ ਕਰਦੇ ਤਾਂ ਕੁਛ ਪਛਾਣ ਹੁੰਦੀ ਕਿਸੇ ਚੀਜ਼ ਦੀ। ਮੈਂ ਕਿਹਾ ਮਾਤਾ ਜੀ ਤੁਹਾਡੇ ਜਾਪ ਚੱਲਦਾ, ਰੋਮ ਰੋਮ ਇੱਕਦਮ ਜਿਵੇਂ ਕਰੰਟ ਵੱਜਦਾ, ਕਿ ਤੁਹਾਨੂੰ ਕਿੱਦਾਂ ਪਤਾ? ਮੈਂ ਵੈਸੇ ਹੀ ਮੈਂ ਇਹੋ ਜਿਹਾ ਕੋਲ ਰਹਿਣਾ ਨਾ, ਅੰਦਾਜ਼ਾ ਜਿਹਾ ਹੋ ਜਾਂਦਾ। ਕਹਿੰਦੇ ਹਾਂ ਮੇਰੇ ਜਾਪ ਚੱਲਦਾ। ਮੈਂ ਕਿਹਾ ਤੁਹਾਨੂੰ ਕਿੱਥੋਂ ਬਖਸ਼ਿਸ਼ ਹੋਈ ਹੈ? ਉਹ ਕਹਿਣ ਲੱਗੇ ਮੇਰੇ ਪਿਤਾ ਜੀ ਦੇ ਜਾਪ ਚੱਲਦਾ ਸੀ। ਮੈਂ ਕਿਹਾ ਪਿਤਾ ਜੀ ਜਾਪ ਮੇਰੇ ਵੀ ਚੱਲੇ ਕਿਵੇਂ, ਕੋਈ ਤਰੀਕਾ ਦੱਸੋ। ਕਹਿੰਦੇ ਦੋ ਪਾਠ ਸੁਖਮਨੀ ਸਾਹਿਬ ਦੇ ਤੂੰ ਕਰਿਆ ਕਰ, ਸਵੇਰੇ ਸਵੇਰੇ 1 ਵਜੇ ਬੈਠ ਕੇ ਤੂੰ ਕਰਿਆ ਕਰ 3 ਵਜੇ ਤੱਕ, ਅਤੇ ਰੱਬ ਤੋਂ ਸਿਰਫ ਇਹੀ ਮੰਗੀ ਕਿ ਮੈਨੂੰ ਸਿਮਰਨ ਦਿਓ। ਕਹਿਣ ਲੱਗੀ 2 ਸਾਲ ਮੈਂ ਕਰਦੀ ਰਹੀ ਲਗਾਤਾਰ, 2 ਸਾਲਾਂ ਬਾਅਦ ਫਿਰ ਮੇਰੇ ਵੀ ਰੋਮ ਰੋਮ ਸ਼ੁਰੂ ਹੋ ਗਿਆ। ਫਿਰ ਕਹਿੰਦੀ ਉਦੋਂ ਦਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦੀ ਹਾਂ, ਜਾਪ ਮੇਰਾ ਵਧੀ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਭਾਈ, ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਬੜੇ ਪਿਆਰ ਨਾਲ ਸੁਖਮਨੀ ਸਾਹਿਬ ਦੇ ਪਾਠ ਨੂੰ ਰਹਾ ਨਾਲ ਕਰਦਾ, ਜਿਹੜਾ ਜਿਹਦੇ ਮਨ 'ਚ ਵੱਜ ਜਾਂਦਾ ਉਹਨੂੰ ਸੋਤੇ ਸਿੱਧੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ, ਚੇਤੇ ਆਉਣ ਲੱਗ ਜਾਂਦਾ। ਜਨਮ ਮਰਨ ਤਾ ਕਾ ਦੁੱਖ ਨਿਵਾਰੈ, ਉਹਦਾ ਜੰਮਣ ਅਤੇ ਮਰਨ ਦਾ ਦੁੱਖ ਆਪਣੇ ਆਪ ਹੀ ਕੱਟਿਆ ਜਾਂਦਾ, ਨਿਵਿਰਤ ਹੋ ਜਾਂਦਾ। ਦੁਰਲੱਭ ਦੇਹ ਤਤ ਕਾਲ ਉਧਾਰੈ, ਦੁਰਲੱਭ ਜਿਹੜੀ ਔਖੀ ਮਿਲਣ ਵਾਲੀ ਇਹ ਮਨੁੱਖਾ ਦੇਹ ਹੀ ਹੈ, ਵਾਰੀ ਖਸਮ ਕਢਾਏ, ਹੁਣੇ ਸੁਣ ਕੇ ਹਟੇ ਹਾਂ, ਇਹ ਖਸਮ ਨੇ ਆਪਣੀ ਵਾਰੀ ਕੱਢ ਦਿੱਤੀ, ਕਿਤੇ ਕੁਦਰਤੀ ਆਪਣਾ ਨੰਬਰ ਆ ਗਿਆ ਤਾਂ ਮਨੁੱਖਾ ਜਨਮ ਮਿਲਿਆ। ਦੁਰਲੱਭ ਦੇਹ ਤਤ ਕਾਲ ਉਧਾਰ ਹੈ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਸੁਤੇ ਸਿੱਧੀ ਤਰ ਜਾਂਦੇ ਨੇ। ਸੋ ਇੱਕ ਜਿਵੇਂ ਕੋਈ ਪੰਡਿਤ ਸੀ, ਉਹ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੇ, ਅੱਗੇ ਜਿਹੜਾ ਉਹਨੇ ਰਸੋਈਆ ਰੱਖਿਆ ਉਹ ਵੀ ਪੰਡਿਤ ਸੀ, ਉਹ ਅਮੀਰ ਸੀ, ਉਹ ਥੋੜ੍ਹਾ ਪੰਡਿਤ ਗਰੀਬ ਸੀ, ਉਹ ਰਸੋਈ ਦਾ ਕੰਮ ਕਰਿਆ ਕਰੇ, وہ دیکھا دیکھی وہ بھی سکھنی سالا پاٹ کرن لگ پیا. وہ جڑا نوکر سی وہ تھوڑے جہ برد سی وہ پاٹ کردا کردا ایک دن منجے تے لما پیا چھاتی دے اتے سو رکھیا ہویا پاٹ سکھمنی صاحب دا پوتھی رکھی ہوئی ستا پیا باہروں آیا وہ کہن لگا بھائی توں ستا پیا نال گٹکے دی بد بھی ہوندی ادا اٹھ. وہ کئی بار ہلایا اٹھے ہی نہ جا دیکھا وہ نبج بند پی ہے تو کھڑا چل گیا. وہ تو انہیں پائی پوتھی پاسے رکھتی پانچ کے منٹ بعد پھر اٹھ کے بیٹھا ہو گیا. وہ کہنے تو تا ہونے چڑھائی کر گیا سی. کہنے میں سچ کھان دے دروازے تک چلیا گیا. کہنے اگیوں مہاراج مینوں کہندے کہنے جیڑے پنڈت کول توں اتھے سیوا کردا سی انہیں تینوں سکھمنی صاحب پڑھن لایا. وہ آپ بھی پڑھدا جا انہوں دس کے آ بھی یہ پاٹھ کرن دے نال مینوں سچ کھان چ جگہ مل گئی. پھر انہوں بھی بھروسہ ہو جائے گا. پھر کہنا میں دسنی آیا بھی اے پاٹھ کرن نال جو اتھے لکھیا ہویا ہے مینوں وہی کچھ دتا. کیوں یہ ہوں جیڑی چیز لاگو ہو جاندی آ کے امرت دی یہ گرسکھاں تے لاگو ہوندی. پھر ہوں آپ اپنے دھرم مطابق جے کوئی پکا ہے انہوں بھی ستگرو مہاراج کرپا کر دیں دے نے. پھر صحیح کدے امرت دی دات تاں دین گے دین گے. ایک بار دا سچ کھنڈ تھان مل گئی نہ انہوں. دلب دے تتکال ادھار ہے دلب دہی دی تتکال ہی کلیان کرتے ہیں. نرمل سوبھا وہ سوبھا ساری جگ تین لوگوں سوبھا بن جاتی ہے. امرت تا کی بانی وہ بانی امرت ورگی مٹھی ہو جاتی. ایک نام من ماہ سمانی ایک نام وہ من دے اندر سما جاتا ہے. نام کا پرویش ہو جاتا ہے. جدو نام کا ہردے چ پرویش ہوا دکھان کا کی کام اتے دکھ روگ بنسے پی پرم سارے دکھ سارے پرکار دے روگ ڈر بھرم بھٹکنا ہنیرا وہ ہردے چوں ختم ہو جاتا ہے. جہد ہردے چوں یہ ختم ہو گئی چیزاں سادھ نام لوکی انہوں نام کی دنے سادھو سبھاو ہے. سادھ ہے سنت مہاتما ہے گرمکھ پیارا ہے کیونکہ نرملتا کے کرم وہ جن کرتب نے وہ نرملتا والے ہوں نے نرلالچ ہوں نے وشیاں تو رہت ہوں نے. وہ جنہ بھی کرتب کرتا پروپکار کرتا ہے لوکی انہوں کہنے سادھ ہے. سب تے اوچ تا کی سوبھا بنی وہ جیڑی سوبھا ہے سارے نالوں ہی اچھی بن جاتی ہے. سب تو اچھی سوبھا بنتی مہاراج نے لکھتی ہے نا. جی لکھیا نہ ہوں پھر نہیں سی بننی. خود اکال پورکھ نے اپنی قلم نال لکھتا بھی جیڑا بھی سکھمنی صاحب دا پاٹھ کرو گا میں لکھ کے دینا ریٹن بھی وہ سوبھا سارے تو اوپر بن جاؤ گی. ویخ لو جی بنانی ہے یہ کہڑی اوکھی گل ہے. محنت آپو اپنی کر کے دیکھ لو مہاراج اتے ہی پہنچا دین گے. جنا کچھ لکھا اتے اُنہ ہی کچھ دے دین گے کیونکہ مہاراج تو دین نو ہی بیٹھے نے. سب ندھان دس اشٹ سدھان ٹھاکر کر تل دھریا. مہاراج کہنے میں تو ہاتھ دی تلی تے رکھیا ہویا ہے. نانک اے گن نام سکھ منی اے جڑے پیچھے گن کہے نے انہاں گنا کر کے اس نام کر کے یہ نام سری سکھ منی صاحب بانی رکھا ہے. ستگرو مہاراج کہیں یہ نام ہے سکھ منی. پڑھو سارے سکھ منی سکھ امرت پرابنا بھگت جنا کہ من بیسرا سکھ منی سکھ امرت پرابنا بھگت جناک جس من بسے سنے لائے پریت تس جن آوے ہر پرب چیت جنم مرن تا کا دکھ نوار دلب دے تتکال ادھار نرمل سوبھا امرت تا کی بانی ایک نام من ماہ سمانی دکھ روگ بن سے پہ پرم साध नाम निर्मलता के कर्म सब ते उच्चता की शोभा बनी नानक एह गुण नाम सुख मानी सब ते उच्चता की शोभा बनी नानक एह गुण नाम सुख मानी। सो महाराज फरमाते ने सुखमनी नाम ताइयों रखिया सुखां दी मणी है इन्ना सुख दिंदी है इन्ना सुख दिंदी है जिहदा कोई अंत ही नहीं है। सो महाराज सच्चे पातशाह इन्ना आपां नूं सुख दिंदे ने सारिआं नूं। तो सतगुरु महाराज कहिंदे भाई सुखमनी साहब दा पाठ करिआ करो। सो पंजवें पातशाह महाराज जी ने अपने ते कृपा कीती।